ਸਿੱਖ ਬੱਚੀ ਦੇ ਦਿਲੀ ਬਲਬਲੇ ਸਤ ਗੁਰ ਦਾਤਾ ਆਖੀਏ ਤੁਸ ਕਰੇ ਪਸਾਓ ਹੋ ਗੁਰ ਬਿਠੋ ਸਦ ਬਾਰਿਆ ਜਿਨੇ ਦਿੱਤੜਾ ਨਾਓ। ਪਾਰਸ ਦਾ ਇਹ ਗੁਣ ਹੈ ਕਿ ਅੱਠਾਂ ਤਾਤਾਂ ਵਿੱਚੋਂ ਜਿਸ ਨਾਲ ਵੀ ਛੂੰਹਦਾ ਹੈ ਉਸ ਨੂੰ ਸੋਨਾ ਬਣਾ ਦਿੰਦਾ ਹੈ। ਮੈਂ ਕਤੇ ਸੁਗੰਧੀ ਨਾਲ ਭਰਪੂਰ ਰਹਿਣ ਵਾਲਾ ਚੰਦਨ ਦਾ ਬ੍ਰਿਸ਼ ਆਪੋ ਆਪਣੋ ਚੌਗਿਰਦੇ ਨੂੰ ਸੁਗੰਧਿਤ ਕਰ ਦਿੰਦਾ ਹੈ। ਇਸੇ ਤਰ੍ਹਾਂ ਪੂਰਨ ਸਾਧੂ ਮਹਾਂਪੁਰਖ ਅਥਵਾ ਪੂਰਨ ਸਤਿਗੁਰੂ ਦੀ ਇਹ ਵਿਸ਼ੇਸ਼ਤਾ ਹੈ ਕਿ ਉਹਨਾਂ ਦੀ ਸ਼ਰਨ ਵਿੱਚ ਕੈਸਾ ਵੀ ਮਲੀਨ ਵਿਕਾਰੀ ਪਾਪੀ ਜਾਂ ਕਠੋਰ ਪੁਰਸ਼ ਆ ਜਾਵੇ ਉਸ ਦੇ ਵਿਹੜੇ ਪਾਰ ਕਰ ਦਿੰਦੇ ਹਨ। ਜਦੋਂ ਪੂਰਵ ਜਨਮ ਦੇ ਪੁੰਨ ਕਰਮਾਂ ਦਾ ਉਦੈ ਹੁੰਦਾ ਹੈ ਅਤੇ ਅਕਾਲ ਪੁਰਖ ਦੀ ਇਸ ਜੀਵ ਤੇ ਵਿਸ਼ੇਸ਼ ਮਿਹਰ ਹੁੰਦੀ ਹੈ ਤਾਂ ਇਸ ਪ੍ਰਾਣੀ ਨੂੰ ਪੂਰਨ ਗੁਰੂ ਦੀ ਸ਼ਰਨ ਨਸੀਬ ਹੁੰਦੀ ਹੈ। ਪੂਰਵ ਕਰਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵਿਰਾਗੀ। ਦਸੰਬਰ ਜਨਵਰੀ 1965 ਨੂੰ ਵਾਹਿਗੁਰੂ ਦੀ ਕਿਰਪਾ ਹੋਈ ਕਾਲਜ ਵਿਚ ਛੁੱਟੀਆਂ ਹੋਈਆਂ ਜਿਨ੍ਹਾਂ ਨੂੰ ਮਨਾਉਣ ਲਈ ਅਸੀਂ ਆਪਣੇ ਭਾਈ ਸਾਹਿਬ ਪਾਸ ਮਲੇਰਕੋਟਲੇ ਤੋਂ ਸੰਗਰੂਰ ਜਾਣ ਵਾਲੀ ਸੜਕ ਤੇ ਅਸਥਿਤ ਧੂਰੀ ਸ਼ਹਿਰ ਪਹੁੰਚੇ। ਆਉਂਦਿਆਂ ਹੀ ਪਤਾ ਲੱਗਾ ਕਿ ਸਰਵ ਉਪਮਾ ਯੋਗ ਗੁਰਬਾਣੀ ਦੇ ਮਹਾਨ ਰਸੀਏ ਸੰਤੀਸਰ ਸਿੰਘ ਜੀ ਮਹਾਰਾਜ ਰਾੜੇ ਸਾਹਿਬ ਵਾਲਿਆਂ ਦੇ ਦੀਵਾਨ ਹਨ। ਆਪ ਜੀ ਦੇ ਦੀਵਾਨ ਰੇਲਵੇ ਸਟੇਸ਼ਨ ਦੇ ਸਾਹਮਣੇ ਜੋ ਖੰਡ ਦਾ ਕਾਰਖਾਨਾ ਹੈ ਉਸ ਦੇ ਅੱਗੇ ਖੁੱਲੇ ਚੌੜੇ ਮੈਦਾਨ ਵਿਚ ਸਜ ਰਹੇ ਸਨ। ਚੌਕੁੰਟਾਂ ਤੋਂ ਸੰਗਤ ਬੱਸਾਂ ਗੱਡੀਆਂ ਰਾਹੀਂ ਅਤੇ ਪੈਦਲ ਇਸ ਮਿੱਠ ਬੋਲੜੇ ਪ੍ਰੀਤਮ ਦੇ ਦਰਸ਼ਨ ਕਰਨ ਦੀ ਸਿੱਖ ਅਤੇ ਅੰਮ੍ਰਿਤ ਵਚਨ ਸੁਣਨ ਦੀ ਚਾਹ ਦਿਲਾਂ ਵਿਚ ਲੈ ਕੇ ਉਸ ਖੁੱਲੇ ਪੰਡਾਲ ਵੱਲ ਜਿੱਥੇ ਦੂਰ ਦੂਰ ਤੱਕ ਸ਼ਾਮਿਆਨੇ ਕਨਾਤਾਂ ਲੱਗੀਆਂ ਹੋਈਆਂ ਸਨ, ਪੀਰਾਂ ਕੱਤੀ ਜਾ ਰਹੀਆਂ ਸਨ। ਇਹ ਕੀਟ ਵੀ ਕਿਸੇ ਗੁਪਤ ਮਿਹਰ ਦਾ ਪ੍ਰੇਰਿਆ ਹੋਇਆ ਉਸ ਰੂਹਾਨੀ ਦਰਬਾਰ ਵਿਚ ਜਾ ਪਹੁੰਚਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇਕ ਰਸ ਬੈਠੀਆਂ ਗੁਰਬਾਣੀ ਦਾ ਆਨੰਦ ਮਾਣ ਰਹੀਆਂ ਸਨ। ਕੁਝ ਕੁ ਮਿੰਟਾਂ ਬਾਅਦ ਹੀ ਕਾਰ ਦਾ ਹੌਰਨ ਸੁਣਾਈ ਦਿੱਤਾ। ਕੋਨੇ ਕੋਨੇ ਵਿਚੋਂ ਆਵਾਜ਼ ਆਉਣ ਲੱਗੀ, ਬਾਬਾ ਜੀ ਆ ਗਏ, ਸੰਤ ਜੀ ਆ ਗਏ। ਦੋ ਚਾਰ ਮਿੰਟਾਂ ਬਾਅਦ ਹੀ ਸਾਧੂਆਂ ਦੇ ਸਰਤਾਜ ਮਹਾਨ ਤੇਜਸਵੀ ਤੇ ਹੰਸੂ ਹੰਸੂ ਕਰਦੇ ਮੁਖੜੇ ਵਾਲੇ ਤਾਰ ਨੇ ਪੰਡਾਲ ਵਿਖੇ ਆਪਣੇ ਮੁਬਾਰਕ ਚਰਨ ਪਾਏ ਅਤੇ ਦਸਾਂ ਗੁਰੂ ਸਾਹਿਬਾਨ ਦੇ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਤੋਂ ਬਾਅਦ ਖੱਬੇ ਪਾਸੇ ਸਾਧ ਸਭਾ ਵਿਚ ਸੱਜ ਗਏ। ਆਕਾਸ਼ ਵਿਚ ਭਾਵੇਂ ਲੱਖਾਂ ਤਾਰੇ ਟਿਮਟਮਾਉਂਦੇ ਰਹਿਣ ਪਰ ਇਕ ਚੰਦਰਮਾ ਦੇ ਨਿਕਲਣ ਨਾਲ ਆਕਾਸ਼ ਤੇ ਤਾਰਿਆਂ ਦਾ ਨੂਰ ਹੋਰ ਦਾ ਹੋਰ ਹੀ ਹੋ ਜਾਂਦਾ ਹੈ। ਇਸੇ ਤਰ੍ਹਾਂ ਆਪ ਜੀ ਦੇ ਸੰਗਤ ਵਿਖੇ ਪ੍ਰਵੇਸ਼ ਕਰਨ ਨਾਲ ਪੰਡਾਲ ਦੀ ਸੋਭਾ ਦੂਣ ਸਵਾਈ ਹੋ ਗਈ। ਹਰ ਆਸਤਕ ਨਾਸਤਕ ਪ੍ਰਾਣੀ ਦਾ ਮਨ ਇਸ ਨੂਰਾਨੀ ਮੁਖੜੇ ਵਾਲੇ ਦਾਤਾਰ ਦੇ ਚਰਨਾਂ ਵਿਚ ਆਪਣੇ ਆਪ ਝੁਕ ਰਿਹਾ ਸੀ। ਕੁਝ ਸਮੇਂ ਬਾਅਦ ਜਦੋਂ ਆਪ ਜੀ ਨੇ ਪਾਵਨ ਹੱਥਾਂ ਨਾਲ ਬਾਜੇ ਦੀਆਂ ਸੁਰਾਂ ਦੱਬੀਆਂ ਤੇ ਸਹਿਜੇ ਹੀ ਮਿੱਠੀ ਧੁਨ ਵਿਚ ਸ਼ਬਦ ਦਾ ਉਚਾਰਨ ਕੀਤਾ ਤਾਂ ਮਨੋ ਅੰਮ੍ਰਿਤ ਦੇ ਝਰਨੇ ਹੀ ਚਰਨ ਲੱਗ ਪਏ। ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਝਰਨੇ। ਆਪ ਜੀ ਨੇ ਗੁਰੂ ਸ਼ਰਨ ਵਿਚ ਚੱਲ ਕੇ ਆਉਣ ਗੁਰੂ ਨੂੰ ਨਮਸਕਾਰ ਕਰਨ ਤੇ ਗੁਰਬਾਣੀ ਪੜ੍ਹਨ ਸੁਣਨ ਦੇ ਵਿਸ਼ੇਸ਼ ਫਲਾਂ ਦਾ ਵਰਣਨ ਕੀਤਾ ਅਤੇ ਨਾਲ ਹੀ ਨਗੋਰੇ ਰਹਿਣ ਦੇ ਦੋਸਾਂ ਦਾ ਬੜੇ ਜ਼ੋਰਦਾਰ ਸ਼ਬਦਾਂ ਵਿਚ ਉਚਾਰਨ ਕੀਤਾ ਜਿਨ੍ਹਾਂ ਵਿਚੋਂ ਇਕ ਸ਼ਬਦ ਜੋ ਅਜੇ ਵੀ ਐਟਮ ਦੇ ਧਮਾਕੇ ਵਾਂਗ ਕੰਨਾਂ ਵਿਚ ਗੂੰਜ ਰਿਹਾ ਹੈ ਉਹ ਇਹ ਸੀ, ਧਾਰਨਾ ਕਾਵਾਂ ਕੁੱਤਿਆਂ ਗਧਿਆਂ ਦੀ ਜੁਨੀ ਪਹਿਣਗੇ ਜਿਨ੍ਹਾਂ ਨੇ ਇਹ ਗੁਰੂ ਨਹੀਂ ਉਤਾਰਿਆ। ਗੁਰਮੰਤਰ ਹੀਣ ਸਹਿ ਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਟਨ ਹੈ, ਕੂਕਰ ਹੈ, ਸੂਕਰ ਹੈ, ਗਰਦਵ ਹੈ, ਕਾਕ ਹੈ, ਸਰਪਨ ਹੈ, ਤੁਲ ਖਲ ਹੈ, ਭਾਰੀ ਤਪੱਸਿਆ ਤੇ ਭਾਰੀ ਕਮਾਈ ਦੀ ਕੁਠਾਲੀ ਵਿਚੋਂ ਰਤੇ ਆਏ ਇਸ ਸ਼ਬਦ ਨੇ ਕਾਇਆ ਹੀ ਪਲਟ ਦਿੱਤੀ। ਸਕੂਲ ਕਾਲਜ ਵਿਚ ਬਿਤਾਏ 14-15 ਸਾਲ ਦੇ ਲੰਬੇ ਅਰਸ਼ੇ ਤੇ ਨਜ਼ਰ ਮਾਰੀ ਕੋਈ ਸਮਾਂ ਐਸਾ ਨਾ ਦਿਸਿਆ ਜਦੋਂ ਕਿਸੇ ਕਾਮਲ ਤੋਂ ਵੀ ਕਾਮਲ ਉਸਤਾਦ ਨੇ ਅਜਿਹਾ ਉਪਦੇਸ਼ ਸੁਣਾਇਆ ਹੋਵੇ। ਪਰ ਰਾਜੇ ਜਨਕ ਦੇ ਭੁਲੇਖੇ ਵਾਂਗ ਮਨ ਸਾਰਾ ਦਿਨ ਇਸੇ ਦੁਬਧਾ ਵਿਚ ਰਿਹਾ ਕਿ ਇਹ ਸੱਚਾ ਕਿ ਉਹ ਸੱਚਾ, ਇਹ ਵਿਦਿਆ ਸੱਚੀ ਕਿ ਉਹ ਸੱਚੀ। ਪਰੰਤੂ ਦੂਸਰੇ ਦਿਨ ਹੀ ਅੰਤਰਜਾਮੀ ਦਤਾਰ ਨੇ ਦੀਵਾਨ ਵਿਚ ਇਸ ਸ਼ੰਕੇ ਦੀ ਨਿਵਿਰਤੀ ਕਰ ਦਿੱਤੀ ਅਤੇ ਗੁਰਮਤ ਨੂੰ ਇਸ ਹਿਰਦੇ ਵਿਚ ਦ੍ਰਿੜ ਕਰਨ ਦਾ ਉਪਦੇਸ਼ ਦਿੰਦੇ ਹੋਏ ਸ਼ਬਦ ਪੜਿਆ, ਧਾਰਨਾ ਡਗਮਗ 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 ਓਏ, ਛੱਡ ਦੇ ਮਨਾ ਤੂੰ ਡਗਮਗ ਓਏ, ਜਥਾ ਡਗਮਗ ਛਾੜ ਰੇ ਮਨ ਬੋਰਾ, तथा कबीर डगमग क्या करहे कहा डलावे जियो। हुण दनियावी इम विद्या थोती ते बेरसी प्रतीत होण लगी। आप जी दे पावन उपदेश ते बचित्र शख्सियत दा जो असर मन ते पिया उस लई इतना ही दस देना काफी है कि असी आप जी दे सारे दीवान सुने बगैर बास कालज ना जा सके अते इम्तिहान विच बचदे दो चार महीने चौं जुगां समान प्रतीत होण लगे। कालज होस्टल तों बास कार आउंदिआं ही अपने नगर दे नजदीक स्थित गुरद्वारे बालेवाल विखे बाबा बिशन सिंह जी कांजले वालियां दी बरसी ते प्रकाश कीते गए खंड पाठ दे भोग ते अमृत दी दात प्राप्त कीती। सुबह शाम बाणी पढ़न दा अभ्यास प्रपक कीता। साल 6 महीने गुजर गए पर मन शांत अते स्थिर ना होया। मौत नरक जमा दा भय दिन बदिन मन अंदर वधदा जा रहा सी। एक दिन अचानक ही हजूर दी शरण विचों परोसाइयां एक दो बीबियां दा किसे कारण करके घर आउणा हो गया। उन्हां ने अचानक ही प्रश्न कीता कि तुसीं गुर शब्द लिया होया है ना। विच उत्तर सुन के उन्हां ने दस्या कि तुसीं राड़े साहिब जा के महापुरखां पासों भजन दी दात मंगो। नाल ही इह वी दस्या कि महापुरख हर रोज घंटा डेढ घंटा परमार्थक बचना लई इकले इकले प्राणी नूं समां बख्शदे हन। सुन के हैरानी दी हद ना रही। आप जी दे दर्शन तों उपरंत सुपने विच वी इह नहीं सी सोचिया कि काशी मंडल विच विचरन वाला सदा ही नाम दी खुमारी विच मखमूर रहन वाला ओह बेपरवाह प्रीतम कदे फारसी जीवन नाल वी बचन करदा होवेगा। इह नहीं सी पता कि ओह परपकारी दाता दिन रात ही कलयुगी जीवां दे लोक परलोक संवारन खातर नाम दे खुले भंडारे बरता रहा है। सो जल्दी ही अथाह प्रेम अते चाओ संयुक्त दर्शन दी चाह अते नाम प्राप्त करन दी तीबर इच्छा मन विच लै के हजूर दे पावन स्थान तपस्या दे भारी केंद्र अते साक्षात विकुंठ रूप गुरद्वारा राड़ा साहिब विखे पहुंचे। जिथे दरख्त है उथे छां जरूर है, जिथे फुल है उथे खुशबू अवस है, उथे पौरे आप ही आ जांदे हन, जिथे मान सरोवर है उथे हंस पुज जांदे हन। तिवें ही 8 माघ 1968 दा पवित्र दिहाड़ा है, गुरु दरबार रूपी मान सरोवर तों लखां दी गिणती विच संगत रूपी हंस बाणी रूपी मोती चुगण लई पहुंचे होए सन। की देश दी की विदेश तों संगतां सचखंड निवासी बड़े बाबा अतर सिंह जी महाराज रेरू साहिब वालियां दे चरणां विच हाजरियां लगवाउण लई पहुंचियां होईयां सन। दूसरे दिन 11:30 बजे दे लगभग गुरसिखां ਦੇ ਕਮਰਿਆਂ ਦੇ ਪਿਛਵਾੜੇ ਜੋ ਪੋਰੇ ਸਾਹਿਬ ਦੇ ਨਜ਼ਦੀਕ ਖੁੱਲਾ ਵਿਹੜਾ ਹੈ ਉੱਥੇ ਹਜ਼ੂਰ ਨੇ ਕੁਰਸੀ ਦਿੱਤੇ ਦੀਦਾਰ ਬਖਸ਼ੇ। ਸੂਰਜ ਦੇ ਨਿਕਲਦਿਆਂ ਹੀ ਜਿਵੇਂ ਅੰਧਕਾਰ ਦਾ ਨਾਸ ਹੋ ਜਾਂਦਾ ਹੈ ਦਰਸ਼ਨ ਕਰਦਿਆਂ ਹੀ ਮਨ ਦੇ ਕਲਹਿ ਕਲੇਸ਼ ਮਿਟ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਾਵਨ ਚਰਨ ਪਰਸੇ ਅਤੇ ਆਪਣੀਆਂ ਭੇਟਾਂ ਅਰਪਣ ਕੀਤੀਆਂ। ਲਗਭਗ 2 ਘੰਟੇ ਬਾਅਦ 20-25 ਪ੍ਰਾਣੀਆਂ ਤੋਂ ਇਲਾਵਾ ਬਾਕੀ ਸਰਬ ਸੰਗਤ ਨੂੰ ਵਿਹੜੇ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਗਈ। ਪੁੱਛਣ ਤੋਂ ਪਤਾ ਲੱਗਾ ਕਿ ਅੰਦਰਲੀ ਸੰਗਤ ਵਾਲੇ ਪ੍ਰੇਮੀ ਬਹੁਤ ਦੂਰ ਦੂਰ ਸ਼ਹਿਰਾਂ ਤੋਂ ਆਏ ਹਨ ਅਤੇ ਉਹਨਾਂ ਨੂੰ ਪਰਮਾਰਥ ਬਚਨਾਂ ਲਈ ਸਮਾਂ ਦਿੱਤਾ ਗਿਆ ਹੈ। ਭਾਵੇਂ ਸਮੇਂ ਦੀ ਤੰਗੀ ਸੀ ਪਰ ਫੇਰ ਵੀ ਬਾਹਰ ਖੜੋਤੀ ਸੰਗਤ ਵਿਚੋਂ ਬੇਅੰਤ ਪ੍ਰਾਣੀ ਇੱਛਾ ਪੂਰਕ ਦਾਤੇ ਦੇ ਚਰਨਾਂ ਵਿਚੋਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਸਮੇਂ ਦੀ ਜਾਚਨਾ ਕਰ ਰਹੇ ਸਨ। ਬਾਹਰ ਖੜੋਤੀ ਸੰਗਤ ਵਿਚ ਇਹ ਕੁਚਲ ਕਚੀਲ ਨੀਚ ਕੀਟ ਇਹ ਕਿਹੜਾ ਕਿਰਨਾਤਮਕ ਸ਼ਬਦ ਹੈ ਜੋ ਗੁਰਬਾਣੀ ਵਿਚ ਮੇਰੇ ਜੈਸੇ ਨਾਮ ਤੋਂ ਹੀਣੇ ਜੀਵ ਲਈ ਨਹੀਂ ਵਰਤਿਆ ਗਿਆ। ਹਾਂ, ਇਹੋ ਜਿਹਾ ਕਰਮਹੀਣ ਪ੍ਰਾਣੀ ਗੁਰੂ ਨਾਨਕ ਦੇ ਦਰ ਦੀ ਅਮੋਲਕ ਵਸਤੂ ਨਾਮ ਦੀ ਦਾਤ ਪ੍ਰਾਪਤ ਕਰਨ ਲਈ ਮਨ ਰੂਪੀ ਪੱਲਾ ਅੱਡੀ ਖੜਾ ਸੀ। ਮੁਖੀ ਸੇਵਾਦਾਰ ਨੂੰ ਬੇਨਤੀ ਕੀਤੀ ਪਰੰਤੂ ਜਵਾਬ ਮਿਲਿਆ, ਬੀਬੀ ਅੱਜ ਸੰਗਤ ਬਹੁਤ ਹੈ ਸੋ ਅੱਜ ਬਚਨ ਕਰਨ ਦਾ ਸਮਾਂ ਨਹੀਂ ਮਿਲੇਗਾ। ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣਹਾਰ। ਮਨ ਤਾਂ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਉਹ ਸਲੱਖਣੀ ਘੜੀ ਆਵੇ ਜਦੋਂ ਮਹਾਂਪੁਰਸ਼ਾਂ ਦੇ ਚਰਨਾਂ ਵਿਚੋਂ ਨਾਮ ਦੀ ਜਾਚਨਾ ਕਰੀਏ, ਪਰੰਤੂ ਜਿਤਨੀ ਵਸਤੂ ਕੀਮਤੀ ਉਤਨੀ ਹੀ ਦੁਰਲੱਭ ਪ੍ਰਾਪਤੀ। ਮਨ ਕੱਲਰ ਦੀ ਕੰਧ ਵਾਂਗ ਢਹਿ ਢੇਰੀ ਹੁੰਦਾ ਜਾ ਰਿਹਾ ਸੀ। ਮਨ ਨੂੰ ਹੌਸਲਾ ਦੇ ਕੇ ਸੰਗਤ ਦੀ ਭੀੜ ਵਿੱਚੋਂ ਅੱਗੇ ਵੱਧਦੇ ਹੋਏ ਸੇਵਾਦਾਰ ਦੇ ਚਰਨਾਂ ਵਿੱਚ ਇੱਕ ਵਾਰ ਫੇਰ ਬੇਨਤੀ ਕੀਤੀ, ਬਾਬਾ ਜੀ ਅਸੀਂ ਅੱਜ ਪਹਿਲੀ ਵਾਰੀ ਵਚਨ ਕਰਨੇ ਹਨ, ਜੇ 2-4 ਮਿੰਟ ਬਖਸ਼ ਦੇਵੋ ਤਾਂ ਬੜੀ ਕਿਰਪਾ ਹੋਵੇ। ਬੀਬੀ ਤੁਹਾਨੂੰ ਕਿਹਾ ਅੱਜ ਸਮਾਂ ਨਹੀਂ ਮਿਲੇਗਾ, ਅੱਗੇ ਸੰਗਤ ਨੂੰ ਨਮਸਕਾਰ ਕਰਨ ਨੂੰ ਬਹੁਤ ਸਮਾਂ ਲੱਗ ਗਿਆ, ਕੁਝ ਦਿਨ ਠਹਿਰ ਕੇ ਆ ਜਾਣਾ, ਫੇਰ ਸਮਾਂ ਮਿਲ ਜਾਵੇਗਾ। ਹੁਣ ਮਹਾਰਾਜ ਜੀ ਦੇ ਬੈਠਣ ਦਾ ਵਕਤ ਪੂਰਾ ਹੋਣ ਵਾਲਾ ਹੈ। ਕੁਝ ਦਿਨ ਕੀ ਸੰਗਤ ਦੇ ਇਕੱਠ ਨੂੰ ਦੇਖ ਕੇ ਤਾਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ 100 ਸਾਲ ਤੋਂ ਬਾਅਦ ਆ ਕੇ ਵੀ ਉਹਨਾਂ ਦੇ ਪਾਵਨ ਚਰਨਾਂ ਤੇ ਨਮਸਕਾਰ ਕਰਨ ਅਤੇ ਨਾਮ ਦੀ ਦਾਤ ਮੰਗਣ ਦਾ ਸੁਭਾਗ ਪ੍ਰਾਪਤ ਨਹੀਂ ਹੋ ਸਕੇਗਾ। ਮਨ ਬਹੁਤ ਉਦਾਸ ਹੋਇਆ। ਜਿਸ ਵਸਤੂ ਦੀ ਇੱਛਾ ਪ੍ਰਬਲ ਹੋਵੇ ਉਹ ਯਤਨ ਕੀਤੇ ਤੋਂ ਵੀ ਨਾ ਮਿਲੇ ਤਾਂ ਉਸ ਦੇ ਦੁੱਖ ਨੂੰ ਉਸ ਹੀ ਜਾਣਦਾ ਹੈ। ਭਾਵੇਂ ਮਨ ਅਤਿਅੰਤ ਨਿਰਾਸ਼ਾ ਦੇ ਬਹਿਣਾ ਵਿੱਚ ਬਹਿੰਦਾ ਜਾ ਰਿਹਾ ਸੀ, ਪਰ ਨਾਲ ਹੀ ਮਨੋਂ ਗੁਪਤ ਆਵਾਜ਼ ਆ ਰਹੀ ਸੀ, ਦਲਗੀਰ ਨਾ ਹੋਵੋ, ਇਹ ਉਹ ਦਰਬਾਰ ਹੈ ਜਿੱਥੋਂ ਜੋ ਕੁਝ ਮੰਗੀਏ ਪ੍ਰਾਪਤ ਹੁੰਦਾ ਹੈ। ਇਹ ਉਸ ਗੁਰੂ ਨਾਨਕ ਦਾ ਦਰ ਹੈ ਜਿਸ ਦਰ ਤੋਂ ਅੱਜ ਤੱਕ ਕਦੇ ਕੋਈ ਖਾਲੀ ਨਹੀਂ ਗਿਆ। ਇੰਜ ਮਨ ਸੰਕਲਪਾਂ ਵਿਕਲਪਾਂ ਦੇ ਚੱਕਰ ਵਿੱਚ ਪਿਆ ਹੋਇਆ ਫੇਰ ਦ੍ਰਿੜਤਾ ਦੇ ਘਰ ਵਿੱਚ ਆ ਕੇ ਨਾਮ ਦੀ ਦਾਤ ਪ੍ਰਾਪਤ ਕਰਨ ਲਈ ਅੰਦਰੋ ਅੰਦਰੀ ਅਰਜੋ ਅਰਜੋਈਆਂ ਸ਼ੁਰੂ ਕਰ ਦਿੰਦਾ। ਹਮਰੀ ਵੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀਰ ਦੇ ਵਾਕ ਅਨੁਸਾਰ ਉਹ ਘਟ ਘਟ ਦੀ ਜਾਣਨ ਹਾਰ ਅੰਤਰ ਜਾਮੀ ਦਤਾਰ ਤੋਂ ਬਿਨਾ ਇਸ ਹਿਰਦੇ ਦੀ ਪਕਾਰ ਕੌਣ ਸੁਣੇ। ਸੋ ਸਰਵ ਸ਼ਕਤੀਆਂ ਦੇ ਦਾਤਾ ਤੇ ਲੱਖਾਂ ਹਿਰਦਿਆਂ ਦੀ ਧੜਕਣਾਂ ਦੇ ਮਾਲਕ ਪਤਿਤ ਪਾਵਨ ਦਤਾਰ ਗਰੀਬ ਨਵਾਜ ਨੇ ਹੀ ਇਸ ਗਰੀਬ ਦੀ ਅਰਜੋਈ ਅੰਤ ਸੁਣੀ। ਚੰਦ ਮਿੰਟਾਂ ਬਾਅਦ ਹੀ ਜੂਰੀ ਸੇਵਾਦਾਰ ਨੇ ਵਿਹੜੇ ਦੇ ਮੇਨ ਗੇਟ ਵਿੱਚ ਆ ਕੇ ਪੁੱਛਿਆ, ਭਾਈ ਤੁਹਾਡੇ ਵਿੱਚੋਂ ਫਲਾਂ ਨਗਰ ਤੋਂ ਕਿਹੜੀ ਬੀਬੀ ਹੈ? ਝਟਪਟ ਹੀ ਅੱਗੇ ਵੱਧ ਕੇ ਆਪਣੇ ਆਪ ਨੂੰ ਹਾਜ਼ਰ ਕੀਤਾ, ਆਓ ਭਾਈ ਅੰਦਰ ਆ ਜਾਓ, ਤੁਹਾਨੂੰ ਮਹਾਰਾਜ ਜੀ ਬੁਲਾ ਰਹੇ ਹਨ, ਸੇਵਾਦਾਰ ਨੇ ਕਿਹਾ। ਇਹ ਸੁਣਦੇ ਹੀ ਪ੍ਰਸੰਨਤਾ ਦੀ ਲਹਿਰ ਸਰੀਰ ਦੇ ਰੋਮ ਰੋਮ ਵਿੱਚ ਦੌੜ ਗਈ। ਇਹ ਚਰਨ ਪਰਸਦਿਆਂ ਹੀ ਮਨ ਗੜੇ ਵਾਂਗ ਠੰਡਾ ਹੋ ਗਿਆ ਤੇ ਹਿਰਦੇ ਤੋਂ ਸ਼ਬਦ ਨਿਕਲੇ, ਐਸੀ ਲਾਲ ਤੁਝ ਬਿਨ ਕੌਣ ਕਰੈ? ਮੱਥੇ ਤੇ ਡਲਕਦਾ ਨੂਰ ਨੈਣਾ ਵਿੱਚ ਅੱਜ ਖੁਮਾਰੀ ਸਾਕਸ਼ਾਤ ਈਸ਼ਵਰ ਸਰੂਪ ਸਾਹਿਬ ਨੇ ਸਭ ਕੁਝ ਜਾਣਦੇ ਹੋਏ ਵੀ ਆਪਣੀ ਅੰਤਰਜਾਮਤਾ ਤੇ ਸਰਬਗਤਾ ਨੂੰ ਪੂਰਨ ਤੌਰ ਤੇ ਛੁਪਾਉਂਦੇ ਹੋਏ ਪੁੱਛਿਆ, ਆਓ ਭਾਈ ਕਿੱਥੋਂ ਆਏ ਹੋ, ਕੀ ਗੱਲ ਹੈ? ਪਿੰਡ ਦਾ ਨਾਮ ਦੱਸਿਆ ਅਤੇ ਨਾਲ ਹੀ ਹੱਥ ਜੋੜ ਕੇ ਅਰਜ ਕੀਤੀ, ਗਰੀਬ ਨਿਵਾਜ ਭਜਨ ਲੈਣਾ ਹੈ। ਹਜੂਰ ਮੁਸਕਰਾਏ ਅਤੇ ਬੋਲੇ, ਹੁਣ ਤੱਕ ਕੀ ਕਰਦੇ ਹੁੰਦੇ ਹੋ? ਸੱਚੇ ਪਾਤਸ਼ਾਹ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਹਾਂ, ਕਦੇ ਕਦਾਈ ਸੁਖਨੀ ਸਾਹਿਬ ਦਾ ਪਾਠ ਵੀ ਕਰ ਲਈਦਾ ਹੈ। ਹਾਂ ਭਾਈ, ਬਾਣੀ ਮਨ ਨੂੰ ਸ਼ੁੱਧ ਕਰਦੀ ਹੈ, ਪ੍ਰਭੂ ਪ੍ਰਾਪਤੀ ਦਾ ਮਾਰਗ ਦੱਸਦੀ ਹੈ, ਗੁਰਬਾਣੀ ਦਾ ਪਾਠ ਸਮਝ ਕੇ ਵਿਚਾਰ ਕੇ ਕਰਿਆ ਕਰੋ। ਉਹ ਮਨ ਬਾਣੀ ਦੇ ਅਰਥਾਂ ਵਿੱਚ ਪਰਚਦਾ ਹੈ ਅਤੇ ਇਕਾਗਰਤਾ ਦੇ ਘਰ ਵਿੱਚ ਆਉਂਦਾ ਹੈ। ਇਕਾਗਰਤਾ ਹੀ ਆਨੰਦ ਦਾ ਵਿਸ਼ੇਸ਼ ਸੋਮਾ ਹੈ। ਜਿੱਥੇ ਗੁਰਬਾਣੀ ਦਾ ਪਾਠ ਸੁਬਹ ਸ਼ਾਮ ਕਰਦੇ ਹੋ ਉੱਥੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਵੀ ਕਰਿਆ ਕਰੋ। ਪ੍ਰਭ ਕਾ ਸਿਮਰਨ ਸਭ ਤੇ ਉੱਚਾ ਸਿਮਰਨ ਸਾਰ ਵਸਤੂ ਹੈ, ਮੂਲ ਤੱਤ ਹੈ, ਦੁੱਧ ਵਿੱਚ ਮੱਖਣ ਦੀ ਨਿਆਈ ਹੈ। ਲਿਵ ਤਾਰ ਲਗਾ ਕੇ ਪਿਆਰ ਨਾਲ ਗੁਰਬਾਣੀ ਦਾ ਵਿਚਾਰ ਕੇ ਪਾਠ ਕੀਤਿਆਂ ਵਿਸ਼ੇਸ਼ ਆਨੰਦ ਆਉਂਦਾ ਹੈ। ਜਿਵੇਂ ਮੱਛੀ ਦਾ ਪਾਣੀ ਜੀਵਨ ਹੈ, ਇਸੇ ਤਰ੍ਹਾਂ ਗੁਰਬਾਣੀ ਸਿੱਖ ਦਾ ਜੀਵਨ ਹੈ। ਤਨ ਮੇਰੇ ਦਾ ਤਾਰ, ਮੇਰਾ ਅਗੁਣ ਅਵਗੁਣ ਨਹੀਂ ਵਿਚਾਰਿਆ, ਪਾਪ ਪੁੰਨ ਨਹੀਂ ਦੇਖੇ, ਪਲ ਵਿੱਚ ਹੀ ਮਿਹਰ ਦੇ ਘਰ ਵਿੱਚ ਆ ਕੇ ਕਰੋੜਾਂ ਵੇਦਾਂ ਸ਼ਾਸਤਰਾਂ ਦੇ ਸਾਰ ਤੱਤ ਬਖਸ਼ ਦਿੱਤਾ, ਜਿਸ ਦਾ ਪੂਰਨ ਗੁਰੂ ਅਤੇ ਪੂਰਨ ਮਿਹਰ ਤੋਂ ਬਿਨਾਂ ਨਸੀਬ ਹੋਣਾ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੈ। ਜਥਾ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਵਾਜੋ ਤੱਤੇ ਸਾਰ ਨਾ ਜਾਣੀ। ਤੀਬਰ ਇੱਛਾਵਾਨ ਪਪੀਹੇ ਨੂੰ ਸਵਾਂਤ ਬੂੰਦ ਪ੍ਰਦਾਨ ਕਰਨ ਵਾਲੇ ਦਾਤਾਰ ਨੇ ਜੋ ਸਮਾਂ ਵਿਚਾਰ ਕੇ ਇਸ ਪ੍ਰਕਾਰ ਉਪਦੇਸ਼ ਰੂਪੀ ਘਨ ਕੋਰ ਅੰਮ੍ਰਿਤ ਵਰਸਾ ਕਰਕੇ ਗਦ ਗਦ ਕਰਨ ਦੀ ਕਿਰਪਾਲਤਾ ਪ੍ਰਦਾਨ ਕੀਤੀ। ਜਥਾ ਪ੍ਰਕਿਰਤਕ ਸਰੀਰ ਕਰਕੇ ਜੋ ਪਵਨ ਦਾ ਦੌਰਾ ਚੱਲਦਾ ਹੈ ਉਸ ਨਾਲ ਜੁੜੇ ਸਵਾਸਾਂ ਦੇ ਗੇੜ ਨੂੰ ਸੰਸਾਰਕ ਬੋਲੀ ਵਿੱਚ ਜੀਵਨ ਆਖਦੇ ਹਨ ਤੇ ਸਵਾਸਾਂ ਦੇ ਰੁਕ ਜਾਣ ਨੂੰ ਮੌਤ। ਜਿਸ ਤਰ੍ਹਾਂ ਮਾਦੀ ਮੰਡਲ ਵਿੱਚ ਹਰਕਤ ਜੀਵਨ ਹੈ, ਇਸੇ ਤਰ੍ਹਾਂ ਪ੍ਰੀਤ ਮੰਡਲ ਵਿੱਚ ਲਿਵ ਜੀਵਨ ਹੈ। ਜਦ ਤੱਕ ਲਿਵ ਦੀ ਤਾਰ ਵੱਜੀ ਰਹੇ, ਸਰੀਰ ਵਿੱਚ ਹਰਕਤ ਰਹੇ ਜਾਂ ਨਾ ਰਹੇ, प्रेम जिंदा है। मच्छी दे शिकारी ने मच्छी फड़न लई कुंडी नूं आटा लाया ते पानी विच सुट्टी। तद पानी दी प्रीतवान मच्छी पेट भरन दे लालच करके आटे नूं खाण लगी। कुंडी विच अड़ी डोर ढिली हो गई तां शिकारी ने खिच के बाहर बरेती ते सुट दित्ती। कुछ चिर हिली फाटकी ते फिर ठंडी हो गई। फांदक दी जाचे हुण ओह मर चुकी सी। उसने चुक के पटारी विच पा लई ते मार्केट विच जाके बेजान चीजां दे समान तोल के वेची। गाहक खरीद के घर लै गया। बावरची नूं कहा शियारी नाल बनावो। बनाउण दी शियारी विच उत्तों छिल लाउणा ते हड्डियां लांबे करना सी। हुण बचदे मास दे कोब ते तैयार कीते गए। अग ते धार खूब पानी दे छिट्टे मार मार भुन्ने गए। खान वाले ने खूब चित चित के खादे पर जद रात नूं मंजी ते पिया तद प्यास लगी। नौकर कोलों पानी मंगया मिलिया ते पीता पर घड़ी पिछों फेर प्यास फेर पीता ते तां वी प्यास। हार के नौकर ने पुछया जंदर की गया है जो वार वार पानी मंगदे ते पींदे हो। तां उत्तर दिता मच्छी है ए की मच्छी तां मर गई सी फेर छिली टुकड़े टुकड़े कीती गई। अग ते रख पुनी अजे भी ओदे अंदरों पानी दा ख्याल नहीं गया। शरीर दी बणत टुटन करके पावे सवासां दी हर कत तां थम गई पर लिबदी तार उसे तरह जुड़ी रही ते विनसी ते प्रीत कायम रही क्योंकि तन बनासी ते प्रीत अविनासी है। मीन फकरे फांक्यो अर काट्यो रांद कियो भवानी खंड खंड कर भोजन कीनो तउ न विसरियो पानी। इस वात सी ते बिनसन हार शायद ही प्रीत सी ता पी शरीर दे बिनसन करके ना बिनसी पर जो प्रीत अकाल पुरख अविनासी नाल लगाई जांदी है उस दी उमर समय उमर नालों भी वडेरी है ते उस दी तार सिमरन कर बजदी है। प्रेमी सिमरन कर जीउंदे हन ते बिसरन दे शरीर धारी हुंदिया होया भी मुरदिया समान है। आखा जीवां विसरै मर जाओ तथा सास बिना जो देहुरी कत सोवा पावे ता ते सिमरन ही ओ जिंदगी है जिस नूं काल दा भय नहीं। इस वास्ते परमेश्वर दे प्यारिआं नूं नाम विचों ही असली जीवन प्राप्त होया है क्योंकि ओह सदा सिव सलाह विच जुड़े रहिंदे हन। ओह वाहिगुरु दे दर्शन दी तांग विच सिमरन तों बिना होर कोई कर्म कांड नहीं करदे भावें ओह कर्म कांडियां दी निगाह विच पतत ही क्यों ना समझे जाण पर ओह उहनां दे चलाए होए दूसरां दी कुछ परवाह नहीं करदे। ओह ना तां झूठी उस्तत दे चाहवान हन ते ना ही मिथ्या निंदिया तों डरदे हन। उहनां दे नेत्र हमेशा अपने सिरजणहार लई शम शम बरसदे हन। ओह अपना तन मन उस दे राह तों वार ना करी बैठे हन। जे प्रीतम ही उहनां दी खबर आण के पुछे तद ही उहनां दे दिल नूं तसल्ली आ सकदी है। उस दी याद ही सच्चा जीवन है इस दे आसरे ओह जीउंदे हन। इत्याद अमृत बचना नूं जारी रखदिआं महाराज ने फरमान कीता भाई इह संसार आवण जाणा है रहण ना पावे सुर नर देवा राजा राणा पुन्नी पापी धर्मी अधर्मी अमीर गरीब पीर अवतार सब ने इथों चले जाना है क्योंकि अज ओह दिहाड़ा सी जिस दिन वड्डे बाबा जी ने ईश्वर दी मर्यादा नूं कायम रखण लई पंज भूत कचोले दा त्याग करके अपने आप नूं निरंकार नाल भेद कीता सी जो साहिब खुद भी विशेष बराग दे घर विच आए हुए सन ते इस नासवंत संसार तों उच्चा उठण दा उपदेश दे रहे सन। आप जी ने दस्या कि इह शरीर मिट्टी दी मडोली है सदा रहण वाला नहीं। सदा रहण वाली अते प्राणी दे नाल जान वाली वस्तु केवल परमेसर दा नाम है। सो बहिंदे परमेसर दा नाम जपया करो। नाल ही सवास वास नाम जपण दी जुगती दसी अते फरमान कीता कि जितना समा बैठण लई मिले बैठ के अते बाकी काम कार दे दौरान तुरदे फिरदे नाम दी कमाई करो। मन नूं काम विच खचत ना करो। माता बच्चे नूं खड़ाउंदी है लोहरियां दिंदी है बच्चे दे प्यार विच आपा भुल जांदी है परंतु दूसर पासे उसे बच्चे नूं नकराणी खलाउंदी तां है पर ओह उपरों उपरों ही लोहरियां दिंदी है। ਇਸੇ ਤਰ੍ਹਾਂ ਮਨ ਮੁੱਖ ਕੰਮ ਕਾਰ ਵਿੱਚ ਆਪਣੇ ਆਪ ਨੂੰ ਮਾਤਾ ਦੀ ਤਰ੍ਹਾਂ ਪੂਰਨ ਤੌਰ ਖਚਿਤ ਕਰ ਲੈਂਦਾ ਹੈ, ਪਰ ਗੁਰਮੁਖ ਨੌਕਰਾਣੀ ਦੀ ਤਰ੍ਹਾਂ ਕੰਮ ਕਾਰ ਕਰਦਾ ਹੋਇਆ ਵੀ ਆਪਣਾ ਵਾਸਤਵਿਕ ਧਿਆਨ ਪਰਮੇਸ਼ਰ ਦੇ ਨਾਮ ਵੱਲ ਰੱਖਦਾ ਹੈ। ਸੋ ਗੁਰਮੁਖ ਦੀ ਤਰ੍ਹਾਂ ਨਾਮ ਜਪਣ ਦੀ ਜਾਚ ਸਿੱਖੋ। ਇਉਂ ਹਜ਼ੂਰ ਨੇ ਪਹਿਲੀ ਵਾਰ ਨਾਮ ਦੀ ਦਾਤ ਵਛ ਕੇ ਇਸ ਕੀਟ ਨੂੰ ਨਵਾਜਿਆ। ਸਤ ਪੁਰਸ਼ਾਂ ਦੇ ਹਰ ਕਥਨ, ਹਰ ਵਚਨ, ਹਰ ਅੱਖਰ ਦੇ ਪਿੱਛੇ ਕੋਈ ਵਿਸ਼ੇਸ਼ ਫਿਲਾਸਫੀ ਹੈ ਜੋ ਰਹਿੰਦੀ ਦੁਨੀਆਂ ਤੱਕ ਜੀਵਾਂ ਨੂੰ ਚਾਨਣ ਮਰਾਰੇ ਦਾ ਕੰਮ ਦਿੰਦੀ ਹੈ। ਜਥਾ ਉੱਤਮ ਸਲੋਕ ਸਾਧਕੇ ਵਚਨ ਅਮਲੀਕ ਲਾਲ ਇਹ ਰਤਨ। ਉਪਰੋਕਤ ਸਮੇਂ ਤੋਂ 2-2.5 ਸਾਲ ਬਾਅਦ ਅਚਾਨਕ ਹੀ ਆਪ ਜੀ ਦੇ ਚਰਨਾਂ ਵਿੱਚ ਵਚਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਆਪ ਜੀ ਨੇ ਸੁਭਾਵਕ ਹੀ ਇਸ ਮੂਰਖ ਨੂੰ ਪਰਮੇਸ਼ਰ ਦੀ ਹੋਂਦ ਅਤੇ ਸਰਵ ਵਿਆਪਕਤਾ ਦ੍ਰਿੜ ਕਰਾਉਣ ਲਈ ਪ੍ਰਸ਼ਨ ਕੀਤਾ, ਤੁਹਾਡਾ ਨਾਮ ਕੀ ਹੈ? ਪਤਾ ਸੀ ਹਜ਼ੂਰ ਤਾਂ ਭਲੀ ਭਾਂਤ ਵਾਕਫ ਸਨ, ਪਰ ਇਹ ਜਾਣ ਕੇ ਕਿ ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ ਪਰਥਾਏ ਤਥਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਭਾਈ ਜਦੋਂ ਤੁਹਾਨੂੰ ਨਾਮ ਲੈ ਕੇ ਕੋਈ ਬੁਲਾਵੇ ਤਾਂ ਕੀ ਜਵਾਬ ਵਿੱਚ ਬੋਲਦੇ ਹੋ? ਹਜ਼ੂਰ ਨੇ ਫੇਰ ਪੁੱਛਿਆ, ਹਾਂ ਮਹਾਰਾਜ, ਸੰਸਾਰ ਦੇ ਹਰ ਪ੍ਰਾਣੀ ਨੂੰ ਜਦੋਂ ਕੋਈ ਨਾਮ ਲੈ ਕੇ ਪੁਕਾਰਦਾ ਹੈ ਤਾਂ ਉਹ ਵਚ ਬੋਲਦਾ ਹੈ। ਉਸ ਪਰਮੇਸ਼ਰ ਦਾ ਨਾਮ ਕੀ ਹੈ? ਮਿੱਠ ਬੋਲੜੇ ਪ੍ਰੀਤਮ ਨੇ ਕਿਹਾ, ਇਸ ਪ੍ਰਸ਼ਨ ਦਾ ਉੱਤਰ ਦੇਣ ਨੂੰ ਮੈਂ ਤੁਛ ਬੁੱਧੀ ਵਾਲਾ ਜੀਵ ਸਮਰੱਥ ਨਹੀਂ ਸੀ, ਪਰ ਜਿਵੇਂ ਆਪ ਜੀ ਨੇ ਬੁਲਾਇਆ ਤਿਵੇਂ ਜਵਾਬ ਦਿੱਤਾ। ਗਰੀਬ ਨਿਵਾਜ, ਪਰਮੇਸ਼ਰ ਦੇ ਅਨੰਤ ਨਾਮ ਹਨ, ਪਰੰਤੂ ਸਾਨੂੰ ਇੱਕ ਨਾਮ ਜੋ ਆਪ ਜੀ ਨੇ ਬਖਸ਼ਿਆ ਹੈ ਉਸ ਦਾ ਹੀ ਪਤਾ ਹੈ, ਉਹ ਹੈ ਸਤਨਾਮ ਵਾਹਿਗੁਰੂ। ਸੱਚੇ ਪਾਤਸ਼ਾਹ ਬੋਲੇ, ਭਾਈ ਜਦੋਂ ਦੁਨੀਆਂ ਦੇ ਆਮ ਲੋਕਾਂ ਨੂੰ ਉਹਨਾਂ ਦਾ ਨਾਮ ਲੈ ਕੇ ਪੁਕਾਰਿਆ ਜਾਂਦਾ ਹੈ ਉਹ ਬੋਲਦੇ ਹਨ ਤਾਂ ਕੀ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਵ ਵਿਆਪਕ ਪਰਿਪੂਰਨ ਪਰਮੇਸ਼ਰ ਨੂੰ ਜੇ ਕੋਈ ਉਸਦਾ ਨਾਮ ਲੈ ਕੇ ਬੁਲਾਵੇਗਾ ਤਾਂ ਕੀ ਉਹ ਨਹੀਂ ਬੋਲੇਗਾ, ਵਚ ਬੋਲੇਗਾ? ਲੋੜ ਹੈ ਉਸ ਨੂੰ ਸਰਦਾ ਸਿਦਕ ਵਿਸ਼ਵਾਸ ਅਤੇ ਪ੍ਰੇਮ ਨਾਲ ਬੁਲਾਉਣ ਦੀ। ਸੱਚਮੁੱਚ ਹੀ ਜਦੋਂ ਅਸਲ ਦੀ ਕਸਵੱਟੀ ਤੇ ਪਰਖਿਆ ਤਾਂ ਜਦੋਂ ਵੀ ਆਪ ਜੀ ਨੂੰ ਯਾਦ ਕੀਤਾ ਤਦੋਂ ਹੀ ਮਿਹਰ ਕੀਤੀ ਅਤੇ ਜੋ ਮੰਗਿਆ ਸੋ ਬਖਸ਼ਿਆ। ਧੰਨ ਦਤਾਰ, ਜਿਤਨੀਆਂ ਸਾਡੇ ਕਲਯੁਗੀ ਜੀਵਾਂ ਦੀਆਂ ਮੋਟੀਆਂ ਬੁੱਧੀਆਂ ਉਸ ਉਤਨੇ ਹੀ ਸਰਵਲ ਅਤੇ ਸੌਕੇ ਢੰਗਾਂ ਨਾਲ ਆਪ ਜੀ ਨੇ ਸਾਨੂੰ ਜਗਤ ਦੇ ਆਧਾਰ ਪਰਮੇਸ਼ਰ ਦੀ ਹੋਂਦ ਸਰਵ ਵਿਆਪਕਤਾ ਅਤੇ ਨਾਮ ਦੀ ਮਹਿਮਾ ਤੋਂ ਜਾਣੂ ਕਰਵਾਇਆ, ਦੱਸਿਆ ਕਿ ਪ੍ਰਾਣੀ ਦੇ ਵਾਰ ਵਾਰ ਜੰਮਣ ਮਰਨ ਦੇ ਚੱਕਰ ਵਿੱਚ ਪੈਣ ਦਾ ਮੂਲ ਕਾਰਨ ਮੋਹ ਵਾਸਨਾ ਤੇ ਗਿਆਨ ਹੈ। ਅੰਦਰਲਾ ਮਨੁੱਖਾ ਦੇਹੀ ਨੂੰ ਮੁਕਤ ਕਰਨ ਦੇ ਮੁੱਖ ਸਾਧਨ ਸ੍ਰੇਸ਼ਟ ਕਰਮ ਪਾਸ਼ਨਾ ਸਤਸੰਗ ਨਿਸਕਾਮ ਸੇਵਾ ਹਰੀ ਕੀਰਤਨ ਆਦਿ ਦੱਸੇ। ਹੋ ਕਿਆ ਸਲਾਈ ਕਰਮ ਜੰਤ ਵੱਡੀ ਤੇਰੀ ਵਡਿਆਈ। ਆਪ ਜੀ ਦੀ ਆਗਮ ਗਾਦ ਮਹਿਮਾ ਦਾ ਵਰਣਨ ਕਰਨਾ ਆਕਾਸ਼ ਨੂੰ ਗਜਾਂ ਨਾਲ ਮਿਲਣ ਵਾਲੀ ਗੱਲ ਹੈ, ਜਿਸ ਨੂੰ ਇਹ ਅਲਪਗ ਜੀਵ ਕਿਵੇਂ ਪ੍ਰਗਟ ਕਰ ਸਕਦਾ ਹੈ। ਇਹ ਤਾਂ ਕੇਵਲ ਹਜ਼ੂਰ ਦੀ ਹੀ ਬਖਸ਼ੀ ਤੁਛ ਬੁੱਧੀ ਅਨੁਸਾਰ ਉਸ ਵਿਸ਼ਾਲ ਅਤੇ ਤਾ ਸਮੁੰਦਰ ਵਿੱਚੋਂ ਬੂੰਦ ਪਰ ਪਾਣੀ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਕੇ ਮਨ ਮੇਰੇ ਗੁਰ ਪੂਰਾ ਸਲਾਹੇ ਵਾਲਾ ਬਲ ਬਲਾ ਅਤੇ ਚਾਉ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਮੇਰਾ ਦੇ ਸਾਈ ਆਪ ਦੇ ਚਰਨਾਂ ਵਿੱਚ ਇਹ ਪ੍ਰਾਰਥਨਾ ਹੈ ਕਿ ਜਿਵੇਂ ਅਤ ਮਿਹਰ ਦੇ ਘਰ ਵਿੱਚ ਆ ਕੇ ਪਵਿੱਤਰ ਨਾਮ ਦੀ ਦਾਤ ਬਖਸ਼ੀ ਹੈ, ਤਿਵੇਂ ਹੀ ਇਸ ਦਾਤ ਨੂੰ ਅੰਤਮ ਸਵਾਸ ਤੱਕ ਸੰਭਾਲਣ ਦੀ ਥਾਂ ਤਾਕਤ ਬਖਸ਼ ਕੇ ਸੰਸਾਰ ਤੋਂ ਤਾਰੋ। ਵੱਲੋਂ ਬੀਬੀ ਗੁਰਦੇਵ ਕੌਰ, ਪਿੰਡ ਭੋਗੀਵਾਲ, ਜ਼ਿਲ੍ਹਾ ਸੰਗਰੂਰ। ਪ੍ਰਤਾਪੀ ਥੇ ਪਾਵਨ ਪਰਮ ਪੁਰਖ ਪੂਰਨ ਪ੍ਰਵੀਨ ਪ੍ਰਭੂ ਪਾਵਨ ਪਖੰਡਨ ਕੋ ਤਾਪ ਰੂਪ ਤਾਪੀ ਥੇ ਮਾਧ ਮਹਾਨ ਜੋਤ ਮਧੂ ਸਮ ਮਿੱਠੇ ਵਾਕ ਮਾਨ ਮਕੰਦ ਮਹਾਮਨ ਕੋ ਖਾਪੀ ਥੇ ਮੋਹ ਮਾਧ ਮਤ ਸਰ ਮਲਨ ਮਲੀਨ ਮਾਨ ਮਲਨ ਹਰਤ ਰੂਪ ਕੂਪ ਥੇ ਕੇ ਬਾਪੀ ਥੇ ਪੂਰਨ ਪਾਰ ਬ੍ਰਹਮ ਪੂਰਨ ਪ੍ਰੀਤਵਾਨ ਮਹਾਰਾਜ ਈਸ਼ਰ ਸਿੰਘ ਅਮੋਲਕ ਪ੍ਰਤਾਪੀ ਥੇ। ਵੱਲੋਂ ਗਿਆਨੀ ਲਾਭ ਸਿੰਘ ਜੀ, ਨਾਭਾ।